ਪ੍ਰੋਫੈਸਰ ਠਾਕਰ ਸਿੰਘ ਜੀ, ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਨਿਕਟੀ ਜੀਵਨ ਦੀਆਂ ਕੁਝ ਝਾਕੀਆਂ। ਤਿੰਨ ਬੀਬੀਆਂ ਦਾ ਜੱਥਾ। ਨਾਰੰਗਵਾਲ ਵਿਖੇ ਇੱਕ ਦਫਾ ਅਜੀਬ ਕੌਤਕ ਦੇਖਿਆ। 1931 ਦੀ ਵਾਰਤਾ ਹੈ। ਭਾਈ ਸਾਹਿਬ ਦੀ ਸਪੁੱਤਰੀ ਦਲੇਰ ਕੌਰ ਦੀਆਂ ਦੋ ਸਹੇਲੀਆਂ ਸਨ, ਜੋ ਹਰ ਰੋਜ਼ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਨ ਆਉਂਦੀਆਂ ਸਨ। ਇੱਕ ਬੀਬੀ ਕੁਲਵੰਤ ਕੌਰ ਤੇ ਦੂਜੀ ਬੀਬੀ ਸੁਖਦੇਵ ਕੌਰ। ਇੱਕ ਵੇਰ ਦਾਸ ਉੱਥੇ ਪੁੱਜਾ ਹੋਇਆ ਸੀ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਆਪੇ ਹੀ ਕੀਰਤਨ ਕਰ ਲਿਆ। ਜਦੋਂ ਬੀਬੀ ਕੁਲਵੰਤ ਕੌਰ ਨੇ ਸੱਚੇ ਪਾਤਸ਼ਾਹ ਦਾ ਹੁਕਮ ਲਿਆ ਤਾਂ ਉੱਪਰ ਰੁਮਾਲਾ ਪਾ ਦਿੱਤਾ। ਉਸ ਦਿਨ ਸ਼ਬਦ ਸੀ, ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸੂਹੀ ਮਹੱਲਾ ਚੌਥਾ। ਇਹ ਬੜਾ ਲੰਬਾ ਸ਼ਬਦ ਪੂਰੇ ਪੰਨੇ ਤੇ ਆਉਂਦਾ ਹੈ। ਭਾਈ ਸਾਹਿਬ ਸਿਰ ਤੇ ਹੱਥ ਧਰ ਕੇ ਕਹਿਣ ਲੱਗੇ, ਬੇਟੀ ਸ਼ਬਦ ਹੁਣ ਮੂੰਹ ਜ਼ਬਾਨੀ ਸੁਣਾ ਦੇਵੋ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਬੀਬੀ ਨੇ ਨੇਤਰ ਬੰਦ ਕਰ ਲਏ ਤੇ ਸਾਰਾ ਸ਼ਬਦ ਇਨ ਬਿਨ ਸੁਣਾ ਦਿੱਤਾ। ਤਿੰਨਾਂ ਬੀਬੀਆਂ ਨੇ ਹੀ ਜੱਥੇ ਪਾਸੋਂ ਅੰਮ੍ਰਿਤ ਛਕਿਆ ਹੋਇਆ ਸੀ ਤੇ ਭਾਈ ਸਾਹਿਬ ਪਾਸੋਂ ਉਹ ਕੀਰਤਨ ਸਿੱਖਦੀਆਂ ਹੁੰਦੀਆਂ ਸਨ। ਕੁਝ ਸਮੇਂ ਪਿੱਛੋਂ ਬੀਬੀਆਂ ਦਾ ਇਹੋ ਜੱਥਾ ਸੰਗਤਾਂ ਵਿੱਚ ਜੁੜ ਕੇ ਕੀਰਤਨ ਘਨਘੋਰਾਂ ਪਾਉਂਦਾ ਰਿਹਾ। ਸਰਦਾਰ ਬਹਾਦਰ ਕਰਤਾਰ ਸਿੰਘ ਜੀ। 1931 ਦੇ ਦਿਨਾਂ ਵਿੱਚ ਸਰਦਾਰ ਬਹਾਦਰ ਕਰਤਾਰ ਸਿੰਘ ਪਿੰਡ ਜਾਮਾ ਰਾਏ ਵਾਲੇ ਸਾਡੇ ਪਿਆਰੇ ਮਿੱਤਰ, ਜਿਨ੍ਹਾਂ ਨੇ ਜੱਥੇ ਪਾਸੋਂ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ ਸੀ, ਲੁਧਿਆਣੇ ਸੀਨੀਅਰ ਸਬ ਜੱਜ ਬਣ ਕੇ ਆ ਗਏ। ਉਹ ਸੱਚੇ ਪਾਤਸ਼ਾਹ ਦੇ ਅਨੰਦ ਸਿੱਖ ਸਨ। ਆਪਣੀ ਦੁਨਿਆਵੀ ਡਿਊਟੀ ਕਰਕੇ ਉਹ ਸਾਰਾ ਵਕਤ ਸਿਮਰਨ ਤੇ ਗੁਰਬਾਣੀ ਦੇ ਪਾਠ ਤੇ ਲਗਾਉਂਦੇ ਸਨ। ਇੱਕ ਦਿਨ ਬਾਹਰ ਸੈਰ ਕਰਦੇ ਦਾਸ ਦੇ ਘਰ ਆ ਗਏ। ਕਹਿਣ ਲੱਗੇ, ਸ੍ਰੀਮਾਨ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਦਰਸ਼ਨ ਨੂੰ ਬਹੁਤ ਦਿਲ ਕਰਦਾ ਹੈ। ਉਹ ਪੰਥ ਦੇ ਲਾਲ ਹਨ ਤੇ ਉਹਨਾਂ ਬਾਬਤ ਬਹੁਤ ਕੁਝ ਪੜਿਆ ਸੁਣਿਆ ਹੈ। ਮੈਂ ਬੇਨਤੀ ਕੀਤੀ ਕਿ ਉਹ ਮੇਰੇ ਪਾਸ ਬਹੁਤ ਵੇਰ ਆਉਂਦੇ ਹਨ, ਜਦੋਂ ਅਗਲੀ ਵੇਰ ਆਏ ਤਾਂ ਮੈਂ ਆਪ ਨੂੰ ਖਬਰ ਭੇਜਾਂਗਾ। ਥੋੜੇ ਦਿਨ ਪਿੱਛੋਂ ਜਦੋਂ ਸ਼੍ਰੀਮਾਨ ਜੀ ਆਏ, ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਤੇ ਉਹ ਆਪਣੀ ਕਚਹਿਰੀ ਦਾ ਕੰਮ ਪੂਰਾ ਕਰਕੇ ਸ਼ਾਮ ਨੂੰ ਆ ਗਏ। ਮੈਂ ਉਹਨਾਂ ਨੂੰ ਆਪਣੇ ਨਾਲ ਭਾਈ ਸਾਹਿਬ ਜੀ ਦੇ ਕਮਰੇ ਵਿੱਚ ਲੈ ਗਿਆ। ਭਾਈ ਸਾਹਿਬ ਖੜੇ ਹੋ ਗਏ। ਇਹਨਾਂ ਨੇ ਦੋਵੇਂ ਹੱਥ ਜੋੜ ਗੁਰੂ ਫਤਿਹ ਬਿਨੈ ਕੀਤੀ ਤੇ ਸ਼੍ਰੀਮਾਨ ਜੀ ਦੇ ਗੋਡੀ ਹੱਥ ਲਾਏ ਅਤੇ ਨਾਲ ਦੇ ਪਲੰਗ ਤੇ ਬੈਠ ਗਏ। ਮੈਂ ਵੀ ਪਾਸ ਹੀ ਬੈਠ ਗਿਆ। ਉੱਥੇ ਇਸੇ ਤਰ੍ਹਾਂ ਬੈਠਿਆਂ ਕਾਫੀ ਵਕਤ ਗੁਜ਼ਰ ਗਿਆ, ਪਰ ਦੋਹਾਂ ਪਾਸਿਆਂ ਤੋਂ ਕੋਈ ਵੀ ਗੱਲਬਾਤ ਨਾ ਹੋਈ। ਕੁਛ ਵਕਤ ਪਿੱਛੋਂ ਸਰਦਾਰ ਕਰਤਾਰ ਸਿੰਘ ਹੋਰੀ ਕਦੀ ਉੱਪਰ ਕਦੀ ਹੇਠਾਂ ਦੇਖਣ ਤੇ ਕਦੀ ਕਦੀ ਅੱਖਾਂ ਚਮਕਾਉਣ ਲੱਗ ਜਾਣ। ਇਸ ਤਰ੍ਹਾਂ ਬੈਠਿਆਂ ਨੂੰ ਜਦੋਂ ਤਕਰੀਬਨ ਇੱਕ ਘੰਟਾ ਬੀਤ ਗਿਆ ਤਾਂ ਸਰਦਾਰ ਕਰਤਾਰ ਸਿੰਘ ਹੋਰਾਂ ਮੈਨੂੰ ਇਸ਼ਾਰਾ ਕੀਤਾ ਕਿ ਜਾਣ ਲਈ ਇਜਾਜ਼ਤ ਲੈ ਦੇਵੋ। ਮੈਂ ਸ਼੍ਰੀਮਾਨ ਜੀ ਨੂੰ ਅਰਜ਼ ਕੀਤੀ। ਉਹ ਖੜੇ ਹੋ ਗਏ ਤੇ ਦੋਹਾਂ ਨੇ ਹੱਥ ਜੋੜ ਫਤਿਹ ਗਜਾਈ ਤੇ ਉਹਨਾਂ ਨੇ ਚਾਲੇ ਪਾਏ। ਮੈਂ ਉਹਨਾਂ ਨਾਲ ਸੜਕ ਤੱਕ ਛੱਡਣ ਗਿਆ। ਉਹਨਾਂ ਨੇ ਕੋਈ ਵੀ ਗੱਲ ਨਾ ਕੀਤੀ ਤੇ ਫਤਿਹ ਗਜਾ ਕੇ ਚਲੇ ਗਏ। ਅਗਲੇ ਸਾਲ ਸਰਦਾਰ ਬਹਾਦਰ ਕਰਤਾਰ ਸਿੰਘ ਜੀ ਦੀ ਬਦਲੀ ਜਲੰਧਰ ਸੈਸ਼ਨ ਜੱਜ ਬਣ ਕੇ ਹੋ ਗਈ। ਮੈਂ ਉਹਨਾਂ ਨੂੰ ਮਿਲਣ ਗਿਆ। ਅੱਗੇ ਵਾਂਗ ਦੋਹਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਆਪਣੇ ਆਪਣੇ ਕਮਰੇ ਵਿੱਚ ਸਿਮਰਨ ਵਿੱਚ ਜੁੱਟ ਗਏ। ਇਸ ਪਿੱਛੋਂ ਉਹ ਨਿਤਨੇਮ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਏ। ਮੈਂ ਉੱਠ ਕੇ ਘਰ ਵਾਲੇ ਗੁਰਦੁਆਰੇ ਵਿੱਚ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ। ਉਹ ਵੀ ਭੋਗ ਪਾ ਕੇ ਆ ਗਏ। ਇੱਕ ਸ਼ਬਦ ਦੇ ਕੀਰਤਨ ਪਿੱਛੋਂ ਸੱਚੇ ਪਾਤਸ਼ਾਹ ਦਾ ਹੁਕਮ ਸੁਣਿਆ। ਬੜੇ ਖੁਸ਼ ਸਨ, ਕਹਿਣ ਲੱਗੇ, ਅੱਜ ਮੈਂ ਆਪ ਨੂੰ ਆਪਣਾ ਇੱਕ ਭੇਦ ਦੱਸਣ ਲੱਗਾ ਹਾਂ, ਜੋ ਆਮ ਕਰਕੇ ਦੱਸਣ ਵਿੱਚ ਸੰਕੋਚ ਹੀ ਕਰਨਾ ਚਾਹੀਦਾ ਹੈ, ਪਰ ਤੁਸੀਂ ਮੇਰੇ ਪਿਆਰੇ ਮਿੱਤਰ ਹੋ ਤੇ ਭਾਈ ਸਾਹਿਬ ਨੂੰ ਬਹੁਤ ਪਿਆਰ ਕਰਦੇ ਹੋ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ। ਪਿਛਲੇ ਸਾਲ ਜਦੋਂ ਮੈਂ ਆਪ ਦੇ ਘਰ ਸ਼੍ਰੀ ਮਾਨ ਜੀ ਦੇ ਦਰਸ਼ਨ ਕਰਨ ਗਿਆ ਸਾਂ, ਤੁਸੀਂ ਦੇਖਿਆ ਸੀ ਕਿ ਇੱਕ ਘੰਟਾ ਗੁਜ਼ਰਨ ਤੇ ਉੱਥੇ ਦੋਹਾਂ ਪਾਸਿਆਂ ਤੋਂ ਕੋਈ ਬਚਨ ਬਿਲਾਸ ਨਹੀਂ ਸੀ ਹੋਇਆ ਤੇ ਮੈਂ ਛੁੱਟੀ ਲੈ ਕੇ ਉਸੇ ਤਰ੍ਹਾਂ ਵਾਪਸ ਆ ਗਿਆ ਸਾਂ। ਅਸਲ ਗੱਲ ਇਹ ਹੋਈ ਕਿ ਜਦੋਂ ਮੇਰੇ ਹੱਥ ਉਹਨਾਂ ਦੇ ਗੋਡਿਆਂ ਨੂੰ ਲੱਗੇ ਤਾਂ ਇੱਕਦਮ ਬਿਜਲੀ ਦੇ ਕਰੰਟ ਲੱਗਣ ਵਾਂਗ ਮੈਂ ਲਰਜ਼ ਗਿਆ ਅਤੇ ਮੇਰੇ ਅੰਦਰ ਇਤਨਾ ਜ਼ਬਰਦਸਤ ਚਾਨਣਾ ਹੋ ਗਿਆ ਕਿ ਮੈਂ ਘਬਰਾ ਉੱਠਿਆ। ਮੇਰੇ ਅੰਦਰ ਜੋਤ ਦਾ ਪ੍ਰਕਾਸ਼ ਹੋ ਗਿਆ ਸੀ। ਪਹਿਲੀ ਵੇਰ ਇਹ ਤਜਰਬਾ ਹੋਣ ਕਰਕੇ ਸਮਝ ਨਾ ਆਵੇ ਕਿ ਇਹ ਕੀ ਹੋ ਗਿਆ ਹੈ, ਭਾਵੇਂ ਇਹ ਤਾਂ ਮਹਿਸੂਸ ਕਰਾਂ ਕਿ ਉਹਨਾਂ ਦੇ ਸਰੀਰ ਗੋਡੇ ਨਾਲ ਲੱਗਣ ਕਰਕੇ ਇਹ ਰੋਸ਼ਨੀ ਦੀ ਸਵਿੱਚ ਆਨ ਹੋ ਗਈ ਹੈ। ਸਾਰਾ ਵਕਤ ਕਦੀ ਮੈਂ ਇਸੇ ਘਬਰਾਹਟ ਵਿੱਚ ਅੱਖਾਂ ਖੋਲਾਂ, ਕਦੀ ਬੰਦ ਕਰਾਂ। ਕੀ ਮੈਂ ਜਾਗਦਾ ਹਾਂ ਜਾਂ ਇਹ ਸੁਪਨਾ ਆ ਰਿਹਾ ਹੈ? ਕੀ ਮੈਂ ਇੱਥੇ ਬੈਠਾ ਹਾਂ? ਮੇਰਾ ਦਿਮਾਗ ਠੀਕ ਕੰਮ ਕਰ ਰਿਹਾ ਹੈ? ਕਦੀ ਹੇਠਾਂ ਦੇਖਣ ਦੀ ਕੋਸ਼ਿਸ਼ ਕਰਾਂ, ਕਦੀ ਉੱਪਰ, ਤੇ ਇਸੇ ਹੈਰਾਨਗੀ ਦੀ ਹਾਲਤ ਵਿੱਚ ਇਹ ਸਾਰਾ ਵਕਤ ਪੂਰਾ ਕਰਕੇ ਉੱਥੋਂ ਛੁੱਟੀ ਲੈ ਕੇ ਤੁਹਾਡੇ ਨਾਲ ਬਾਹਰ ਆ ਗਿਆ। ਜਦੋਂ ਮੈਂ ਸੜਕ ਤੇ ਜਾ ਰਿਹਾ ਸਾਂ, ਉਹ ਜੋਤ ਅੰਦਰ ਜਗ ਰਹੀ ਸੀ ਤੇ ਸਿਮਰਨ ਹੋ ਰਿਹਾ ਸੀ। ਮੈਂ ਜਿਸ ਤਰ੍ਹਾਂ ਸੁਪਨਾ ਆ ਰਿਹਾ ਹੁੰਦਾ ਹੈ ਤੁਰਿਆ ਜਾ ਰਿਹਾ ਸਾਂ। ਜਦੋਂ ਮੈਂ ਫੁਵਾਰੇ ਚੌਕ ਕਚਹਿਰੀਆਂ ਪਾਸ ਪੁੱਜਾ ਤਾਂ ਉਹ ਸਵਿੱਚ ਆਫ ਹੋ ਗਈ, ਬੁੱਝ ਗਈ, ਤਾਂ ਮੈਂ ਉੱਥੇ ਹੀ ਖੜਾ ਹੋ ਗਿਆ। ਅੱਗੇ ਪਿੱਛੇ ਦੇਖਿਆ ਤਾਂ ਦਿਲ ਨੂੰ ਯਕੀਨ ਆਇਆ ਕਿ ਹਾਂ, ਮੈਂ ਠੀਕ ਹਾਂ, ਹੋਸ਼ ਠੀਕ ਹੈ ਤੇ ਉਹ ਸਾਰੀ ਮੁਲਾਕਾਤ ਇੱਕ ਸੁਪਨੇ ਵਾਂਗ ਲੱਗੀ। ਉਸ ਅਲੌਕਿਕ ਜੋਤ ਦੇ ਅਲੋਪ ਹੋ ਜਾਣ ਦਾ ਬੜਾ ਹੇਰਵਾ ਲੱਗਾ। ਪ੍ਰੋਫੈਸਰ ਪੂਰਨ ਸਿੰਘ ਜੀ ਦੇ ਅਕਾਲ ਚਲਾਣੇ ਸਮੇਂ ਅਰਦਾਸ। ਇੱਕ ਵੇਰ 1931 ਵਿੱਚ ਦਾਸ ਭਾਈ ਸਾਹਿਬ ਦੇ ਦਰਸ਼ਨ ਨੂੰ ਗਿਆ। ਸ਼ਾਮ ਨੂੰ ਸੋਦਰ ਦਾ ਪਾਠ ਤੇ ਕੀਰਤਨ ਹੋਇਆ। ਅੰਮ੍ਰਿਤ ਵੇਲੇ ਵੀ ਦੀਵਾਨ ਲੱਗਾ ਤੇ ਰਲ ਮਿਲ ਕੇ ਕੀਰਤਨ ਕੀਤਾ। ਅਗਲੀ ਸ਼ਾਮ ਨੂੰ ਸੋਦਰ ਤੋਂ ਪਹਿਲਾਂ ਹੀ ਸ਼੍ਰੀ ਮਾਨ ਜੀ ਉੱਪਰ ਚੁਬਾਰੇ ਵਾਲੇ ਗੁਰ ਅਸਥਾਨ ਵਿੱਚ ਚਲੇ ਗਏ। ਕੁਛ ਦੇਰ ਪਿੱਛੋਂ ਦਾਸ ਵੀ ਉੱਪਰ ਗਿਆ। ਦੇਖਾਂ ਤਾਂ ਸ਼੍ਰੀ ਮਾਨ ਜੀ ਸੱਚੇ ਪਾਤਸ਼ਾਹ ਦੀ ਹਜ਼ੂਰੀ ਖੜੇ ਅਰਦਾਸ ਕਰ ਰਹੇ ਹਨ। ਬੈਠ ਕੇ ਉਹਨਾਂ ਨੂੰ ਉਡੀਕਣ ਲੱਗ ਪਿਆ। ਪਰ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਦੇਖਿਆ ਕਿ ਅੱਧਾ ਘੰਟਾ ਗੁਜ਼ਰ ਗਿਆ ਹੈ, ਸੋਦਰ ਦਾ ਵਕਤ ਹੋ ਗਿਆ ਹੈ ਤੇ ਉਹ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਖੜੇ ਹਨ। ਬੀਬੀ ਦਲੇਰ ਕੌਰ ਵੀ ਆ ਗਈ। ਉਸਨੂੰ ਵੀ ਮੈਂ ਦੱਸਿਆ ਕਿ ਲੰਬੀ ਅਰਦਾਸ ਕਰ ਰਹੇ ਹਨ। ਫਿਰ ਅਸਾਂ ਹੇਠਾਂ ਜਾ ਕੇ ਬੈਠ ਕੇ ਸੋਦਰ ਦਾ ਪਾਠ ਕਰ ਲਿਆ। ਕਾਫੀ ਦੇਰ ਪਿੱਛੋਂ ਜਦੋਂ ਬੀਬੀ ਦਲੇਰ ਕੌਰ ਉਹਨਾਂ ਪਾਸ ਪ੍ਰਸ਼ਾਦ ਛਕਣ ਲਈ ਬੇਨਤੀ ਕਰਨ ਗਈ ਤਾਂ ਆਪ ਜੀ ਨੇ ਹੇਠਾਂ ਆ ਕੇ ਚੁੱਪ ਕਰਕੇ ਪ੍ਰਸ਼ਾਦ ਛਕ ਲਿਆ, ਪਰ ਕੋਈ ਵੀ ਬਚਨ ਬਿਲਾਸ ਨਾ ਕੀਤਾ। ਜਾਂ ਸੌਣ ਦਾ ਵਕਤ ਹੋਣ ਲੱਗਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸ਼੍ਰੀ ਮਾਨ ਜੀ, ਇਤਨੀ ਲੰਬੀ ਅਰਦਾਸ ਕੀਤੀ ਹੈ ਤੇ ਹੁਣ ਚੁੱਪ ਹੋ, ਕਾਰਨ ਕੀ ਹੈ? ਕੁਝ ਦੇਰ ਪਿੱਛੋਂ ਕਹਿਣ ਲੱਗੇ, ਜੋਗੀ, ਅੱਜ ਦਿਲ ਬਹੁਤ ਉਦਾਸ ਹੈ। ਸਾਡੇ ਮਿੱਤਰ ਪਿਆਰੇ ਪੂਰਨ ਗੁਰਸਿੱਖ, ਹਮੇਸ਼ਾ ਹੀ ਉੱਚ ਮੰਡਲਾਂ ਵਿੱਚ ਆਨੰਦ ਮਾਨਣ ਵਾਲੇ ਪ੍ਰੋਫੈਸਰ ਪੂਰਨ ਸਿੰਘ ਜੀ ਅੱਜ ਦੇਹਰਾਦੂਨ ਪੰਜ ਭੂਤਕ ਸਰੀਰ ਛੱਡ ਕੇ ਸੱਚੇ ਪਾਤਸ਼ਾਹ ਦੀ ਦਰਗਾਹ ਜਾਣ ਵਾਸਤੇ ਕਮਰ ਕੱਸੇ ਕਰ ਰਹੇ ਸਨ। ਮੈਂ ਬੇਨਤੀ ਕੀਤੀ ਕਿ ਉਹਨਾਂ ਦੇ ਸਾਨੂੰ ਇੱਥੇ ਕਦੀ ਦਰਸ਼ਨ ਨਹੀਂ ਹੋਏ ਤੇ ਇਸ ਤੋਂ ਪਹਿਲਾਂ ਤੁਸੀਂ ਇਤਨੇ ਸਾਲ ਜੇਲ੍ਹ ਯਾਤਰਾ ਕਰ ਰਹੇ ਸੋ ਉਹ ਤੁਹਾਡੇ ਕਦੋਂ ਮੇਲੀ ਬਣੇ ਸਨ? ਕਹਿਣ ਲੱਗੇ, ਸਰੀਰ ਕਰਕੇ ਉਹਨਾਂ ਦੇ ਦਰਸ਼ਨ ਨਹੀਂ ਹੋਏ ਪਰ ਆਤਮਕ ਮੇਲੇ ਹੁੰਦੇ ਰਹਿੰਦੇ ਸਨ, ਉਹ ਧੁਰੋਂ ਹੀ ਬਖਸ਼ੇ ਆਏ ਸਨ। ਕੁਮਾਰ ਹੱਟੀ ਤੋਂ ਪ੍ਰੇਮ ਪਾਤੀ ਜਿਨ ਕੇ ਭਾਗ ਬੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਇੱਕ ਵਾਰ ਸ਼੍ਰੀ ਮਾਨ ਜੀ ਕੁਮਾਰ ਹੱਟੀ ਗਏ ਹੋਏ ਸਨ। ਉਥੋਂ ਉਹਨਾਂ ਨੇ 11/5/1945 ਨੂੰ ਦਾਸ ਨੂੰ ਇੱਕ ਪ੍ਰੇਮ ਪਾਤੀ ਭੇਜੀ। ਇਹ ਪਾਤੀ ਪਵਿੱਤਰ ਪਿਆਰ ਤੇ ਆਤਮਕ ਪਿਆਰ ਦੀ ਮੂੰਹ ਬੋਲਦੀ ਤਸਵੀਰ ਹੈ। ਪਹਿਲਾਂ ਮੈਂ ਇਹ ਪਾਤੀ ਪ੍ਰੋਫੈਸਰ ਦੀਵਾਨ ਸਿੰਘ ਜੀ, ਮੁੱਖ ਅਧਿਆਪਕ ਪੰਜਾਬੀ ਡਿਪਾਰਟਮੈਂਟ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਦਿਖਲਾਈ। ਉਹ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਤੁਸੀਂ ਬੜੇ ਨਸੀਬਾਂ ਵਾਲੇ ਹੋ ਜਿਨ੍ਹਾਂ ਨੂੰ ਇਹੋ ਜਿਹੀ ਪਵਿੱਤਰ ਹਸਤੀ ਦਾ ਇਤਨਾ ਪਿਆਰ ਮਿਲਿਆ ਹੈ। ਭਾਵੇਂ ਇਹ ਪਾਤੀ ਤੁਹਾਨੂੰ ਭੇਜੀ ਗਈ ਹੈ ਪਰ ਇਸ ਲਿਖਤ ਦੀ ਕੀਮਤ ਬਹੁਤ ਵੱਡੀ ਹੈ। ਇਹਨਾਂ ਅਰਸ਼ ਪਰਵਾਜ਼ੀਆਂ ਨੂੰ ਬਿਆਨ ਕਰਨ ਨੂੰ ਹੀ ਸਪਿਰਚੁਅਲ ਲਿਟਰੇਚਰ, ਰੂਹਾਨੀ ਸਾਹਿਤ ਕਹਿੰਦੇ ਹਨ। ਕਹਿਣ ਲੱਗੇ, ਇਸ ਨੂੰ ਛਪਵਾ ਲਵੋ ਤੇ 500 ਕਾਪੀ ਮੈਨੂੰ ਦੇਣੀ। ਇਸ ਨਾਲ ਮੈਂ ਆਪਣੇ MA ਦੇ ਵਿਦਿਆਰਥੀਆਂ ਨੂੰ ਸਪਿਰਚੁਅਲ ਲਿਟਰੇਚਰ, ਰੂਹਾਨੀ ਸਾਹਿਤ ਦੀ ਵੰਨਗੀ ਦੱਸਿਆ ਕਰਾਂਗਾ। ਇਹ ਪੱਤਰਿਕਾ ਹੇਠਾਂ ਦਿੱਤੀ ਜਾ ਰਹੀ ਹੈ। ਇੱਕ ਓਂਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਮਾਰ ਹੱਟੀ, 11/5/45। ਮੇਰੇ ਪਰਮ ਪਿਆਰੇ ਜੋਗੀ ਰਾਜ ਦਿਲ ਰਾਜ, ਜੀ ਮਨ ਤਨ ਪ੍ਰਾਨ ਬਿਰਾਜੇ, ਰਾਜ ਜੋਗ ਅਧਿਰਾਜੇ, ਸ਼੍ਰੀ ਯੁਤ ਪਿਆਰੇ ਠਾਕਰ ਸਿੰਘ ਜੀਓ। ਆਪ ਜੀ ਨੂੰ ਯਾਦ ਕਰਦੇ ਹੋਏ, ਆਪ ਦੀ ਯਾਦ ਸੇਤੀ ਦਿਲ ਸ਼ਾਦ ਕਰਦੇ ਹੋਏ, ਅਸੀਂ ਕੁਸ਼ਲ ਆਨੰਦ ਸਹਿਤ ਕੁਮਾਰ ਹੱਟੀ ਆਣ ਪੁੱਜੇ ਹਾਂ। ਆਉਣ ਸਾਰ ਹੀ ਤਣਾਵਾਂ ਗੱਡੀਆਂ ਗਈਆਂ, ਰੁੱਤ ਜੋਬਨੀ ਹੁਸਨ ਬਹਾਰ ਇੱਥੇ ਅੱਗੇ ਨਾਲੋਂ ਕਈ ਗੁਣਾ ਅਧਿਕ ਸੁਹਾਵਣੀ ਖਿੜੀ ਹੋਈ ਹੈ। ਮਿੱਠੀ ਮਿੱਠੀ ਗੁਲਾਬੀ ਠੰਡ ਵੀ ਪਿਛਲੇ ਸਾਲਾਂ ਨਾਲੋਂ ਵਧੀਕ ਠੰਡੇਰੀ ਹੈ। ਆਣ ਮਲਗਾਰ ਹੱਟੀਆਂ ਮਲੀਆਂ ਹਨ, ਆਉਣ ਸਾਰ ਹੀ ਅਰਸ਼ ਪਰਵਾਜ਼ੀ ਗੀਦੀਆਂ ਤੇ ਗਿੱਜੀਆਂ ਹੋਈਆਂ ਆਤਮ ਬਿਰਤੀਆਂ ਸਹਿਜ ਹੁਲਾਰਿਆਂ ਦੀਆਂ ਪੀਂਘਾਂ ਝੂਟਣ ਲੱਗ ਪਈਆਂ। ਬਿਨ ਛੇੜੇ ਹੀ ਲਿਵ ਲੋਰ ਤਰੰਗਾਂ ਛਿੜ ਪਈਆਂ ਤੇ ਅੱਜ ਤਾਈਂ ਛਿੜੀਆਂ ਹੀ ਰਹੀਆਂ ਹਨ। ਹੁਣ ਦਹਿ ਦੂਣੇ ਰੰਗਾਂ ਨੂੰ ਉਮਾ ਰਹੀਆਂ ਹਨ, ਲਹਿਰਾਂ ਲਹਿਰਾ ਰਹੀਆਂ ਹਨ, ਲਹਿਰ ਬਹਿਰਾਂ ਹੋਏ ਰਹੀਆਂ ਹਨ। ਅਮੀ ਰੈਨਾਇਰ ਛਲਕਾਂ ਮਾਰ ਰਿਹਾ ਹੈ, ਰਸ ਜੋਤ ਡਲਕਾਂ ਡਲਕ ਰਹੀਆਂ ਹਨ। ਅਭਿਆਸ ਬਿਲੋਵਣੇ ਈਟੀ ਨੇਤਰੇ ਬਿਹੂਣ ਹੀ ਆਪ ਮੁਹਾਰੇ ਬਿਲੋਏ ਜਾ ਰਹੇ ਹਨ। ਜਿਉਂ ਜਿਉਂ ਸਹਿਜ ਹੁਲਾਰੇ ਆਉਂਦੇ ਹਨ ਤਿਉਂ ਤਿਉਂ ਨਾਮ ਤਾਰ ਪਰੋਤੇ ਪਿਆਰੇ ਦੇ ਯਾਦ ਮਲਗਾਰੇ ਮਹਿਕ ਰਹੇ ਹਨ। ਸੋ ਵੀ ਅਤ ਸੁਖਦਾਇਕ ਆਨੰਦਦਾਈ ਹਨ। ਲੋਰ ਹਿਲੋਰਿਆਂ ਨੂੰ ਬੀਜਨ ਤੋਰਿਆਂ ਵਿੱਚ ਤੋਰਨ ਲਈ ਮਿਕਨਾ ਤੀਸੀ ਰਸਾਇਣ ਕਲਾ ਉਪਜਾ ਰਹੇ ਹਨ। ਮਾਨੋ ਆਤਮ ਉਡਾਰੀਆਂ ਨੂੰ ਨਵ ਜੋਬਨ ਰੰਗ ਲਾ ਰਹੇ ਹਨ। ਚਲੂਲੇ ਰੰਗਾਂ ਅੰਦਰ ਅਮਿਓ ਰਸਾਇਣੀ ਜਨਾਂ ਦੀ ਯਾਦਗਾਰ ਬਿਰਤੀਆਂ ਦੇ ਚੜਾਓ ਵਿੱਚ ਅਟਕਾਰ ਨਹੀਂ ਸਗੋਂ ਮਦਦਗਾਰ ਹੋ ਕੇ ਆਣ ਨਿਸਰੀ ਹੈ। ਕਰਤਾਰ ਹੀ ਕਰਤਾਰ ਦੀ ਗੁੰਜਾਰ ਗੂੰਜ ਰਹੀ ਹੈ। ਸੱਚਮੁੱਚ ਸ੍ਰੀ ਮਾਣਕ ਜੀ ਦੇ ਆਖਣ ਅਨੁਸਾਰ ਇਹ ਕੁਮਾਰ ਹੱਟੀ ਨਹੀਂ ਕਰਤਾਰ ਹੱਟੀ ਹੋਏ ਜਗਮਗਾ ਰਹੀ ਹੈ। ਰਹਿਣ ਤਾਂ ਸੁਖ ਚੈਨੀ ਰਹਿਣ ਹੈ ਹੀ, ਐਤਕੀ ਦਿਨੀਅਰ ਵੀ ਦਿਵਸ ਨੂੰ ਠਰੂਰ ਸੀਤਲਤਾ ਸੇਤੀ ਚੰਦਨਾ ਰਿਹਾ ਹੈ। ਐਤਕੀ ਮਾਖੀ ਰਾਮ ਕੀ ਮਾਖੀ ਵੀ ਵਿਘਨਕਾਰੀ ਨਹੀਂ ਹੋਣੀ ਪਾਉਂਦੀ। ਆਪ ਦੀ ਸੀਤਲ ਪਿਆਰਾਂ ਸਹਿਤ ਅਰਪੀ ਮਛੇਰੀ ਨੂੰ ਤਾਣ ਕੇ ਦਿਨ ਭਰ ਭਜਨ ਗੁਫਾ ਬਣਾ ਲਈਦਾ ਹੈ। ਅੰਦਰ ਬੈਠੇ ਗੋਜ ਤਾੜੀਆਂ ਲਾ ਕੇ ਅਮਰ ਆਨੰਦੀ ਮਾਨਣੇ ਮਾਣੀ ਦੇ ਹਨ। ਅੱਗੇ ਮੱਖੀਆਂ ਸਤਾਉਂਦੀਆਂ ਹੁੰਦੀਆਂ ਸਨ, ਹੁਣ ਤਾਂ ਮਛੇਰੀ ਨੇ ਮਖੈਰੀ ਦਾ ਅਹਤ ਭਲੇਰਾ ਕੰਮ ਦਿੱਤਾ ਹੈ। ਬੈਰਾਗਣ ਦੀ ਟੇਕ ਅੱਗੇ ਰੱਖ ਕੇ ਚਾਹੇ ਦਿਨ ਭਰ ਅੰਦਰ ਬੈਠੇ ਆਸਣ ਜਮਾਈ ਰੱਖੋ, ਕੋਈ ਵੀ ਚੁਕਤਾਈ ਉਕਤਾਈ ਨਹੀਂ ਵਿਆਪਦੀ। ਰਹਿਣ ਸਮੇਂ ਤਾਂ ਮਛੇਰੀ ਦੀ ਲੋੜ ਹੀ ਨਹੀਂ ਪੈਂਦੀ, ਮੀਆਂ ਮੱਛਰਦੀਨ ਦਾ ਕਿਤੇ ਮੁਸ਼ਕ ਵੀ ਨੇੜੇ ਨਹੀਂ। ਬਰਸਾਤਾਂ ਹੋਈਆਂ ਤੇ ਕਿਧਰੋਂ ਭਿਣਕ ਹੋਇਆ ਤਾਂ ਮਖੈਰੀਓ ਮਛੇਰੀ ਦਾ ਵਰਤਾਓ ਰਹਿਣ ਸਮੇਂ ਵੀ ਕੀਤਾ ਜਾਵੇਗਾ। ਆਪ ਦੀਆਂ ਪਿਆਰ ਕੁਰਬਾਨੀਆਂ ਇੱਕ ਨੂੰ ਇੱਕ ਚੜ੍ਹਾਉਂਦੀਆਂ ਹਨ। ਮੈਨੂੰ ਅੱਜ ਹੀ ਇੱਥੇ ਆਇਆਂ ਨੂੰ ਪਹਿਲੀ ਵਾਰ ਵੀਰ ਗਜਿੰਦਰ ਸਿੰਘ ਨੇ ਆਪ ਦੀ ਪ੍ਰੇਮ ਸੁਗਾਤ ਚਿਤਕਬਰੀਏ ਸੁਰਮਈ ਪਜਾਮੇ ਨੂੰ ਮੇਰੀਆਂ ਅੱਖੀਆਂ ਅੱਗੇ ਕੀਤਾ ਅਤੇ ਸਤਿਕਾਰਾਂ ਭਰੇ ਖਿਆਲ ਖਿਆਲ ਕੇ ਦੋਹਾਂ ਹੱਥਾਂ ਤੇ ਉਸਾਰ ਕੇ ਮੈਨੂੰ ਦਿਖਲਾਇਆ। ਦਿਖਾਉਣ ਹਾਰਾ ਵੀ ਕ੍ਰਿਤ ਕ੍ਰਿਤ ਹੋਇਆ। ਧਨ ਪਿਆਰ ਮੁੱਖੋਂ ਅਲਾਵੇ, ਅਤੇ ਦੇਖਣ ਹਾਰੇ ਪਿਆਰ ਮਜਨੂੰ ਦੀ ਤਾਂ ਗਹਿਣ ਗਤ ਨਹੀਂ ਕਹੀ ਜਾਂਦੀ। ਜੋਗੀਆਂ ਦੇ ਗਲੇ ਦਾ ਸ਼ਿੰਗਾਰ ਜਾਮਾ ਬਣਨ ਹਾਰਾ ਸੁੰਦਰ ਪਾਰਚਾ ਮੂੰਹ ਬਿਰਤੰਗੀ ਦੇ ਲੱਕ ਲੱਤੀ ਪਾਉਣ ਹਾਰਾ ਪਜਾਮਾ ਬਣ ਗਿਆ। ਪਿਆਰ ਦੇ ਚੋਜ ਨਿਆਰੇ ਹਨ, ਅਤ ਅਨੂਠੇ ਹਨ। ਇਸ ਨੂੰ ਪਾਉਣ ਸਜਾਉਣ ਨੂੰ ਜੀਓ ਨਹੀਂ ਕਰਦਾ, ਦੇਖੀ ਜਾਣ ਨੂੰ ਹੀ ਹੀਰਾ ਹੁਲਸਾਏ ਰਿਹਾ ਹੈ। ਮੇਰੇ ਨੇਤਰਾਂ ਦੇ ਅੰਦਰ ਅਜਬ ਨੁਮਾਇਸ਼ ਗਾਹ ਬਣ ਗਈ। ਪ੍ਰੇਮ ਸੁਗਾਤੀ ਜਾਮਿਆਂ ਪਜਾਮਿਆਂ ਦੇ ਢੇਰਾਂ ਦੇ ਢੇਰ ਲੱਗ ਗਏ, ਪਰ ਬੈਰਾਗੀ ਜੋਗੀ ਇੱਕੋ ਇੱਕ ਹੈ। ਹੁਣ ਹੁੱਬਾਂ ਉੱਠਦੀਆਂ ਹਨ ਕਿ ਕਦੇ ਆਪ ਇਤ ਵੱਲ ਪਿਆਰ ਭਰੀਆਂ ਜੋਗੀ ਫੇਰੀਆਂ ਪਾਓ ਅਤੇ ਸਨਮੁਖ ਬੈਠ ਕੇ ਲਟਕ ਰੀਝਾਂ ਰੀਝਾਓ। ਇਹ ਹਸਰਤ ਭਰਿਆ ਖਿਆਲ ਨਹੀਂ, ਪ੍ਰੇਮ ਮਸਰਤ ਭਰਿਆ ਹੁਬ ਉਛਾਲਾ ਹੈ। ਦੂਰਦਰਸੀਆਂ ਨੂੰ ਦੂਰੀਆਂ ਕਿੱਥੇ, ਹਿਜਰ ਮਹਿਜੂਰੀਆਂ ਕਿੱਥੇ। ਸਦਾ ਦਰਸ ਨਿਕਟੂਰੀਆਂ ਦੇ ਛਾਂਦੇ ਭੁੰਚਣ ਹਾਰਿਆਂ ਨੂੰ ਵਸਲ ਮਖਮੂਰੀਆਂ ਦੇ ਨਸ਼ੇ ਚੜੇ ਰਹਿੰਦੇ ਹਨ। ਚਾਓ ਚੈਲੇ ਨੂਰ ਠਰੂਰੀਆਂ ਨੂੰ ਭਾਨਾਨ ਭਾਨ ਜ਼ਹੂਰੀਆਂ ਦੀਆਂ ਰੰਗ ਤੇਜ ਭਰਪੂਰੀਆਂ ਦੇ ਮੱਜਨ ਹੁੰਦਿਆਂ ਪ੍ਰੇਮ ਰੰਗੂਰੇ ਸਜਣਾ ਦੀਆਂ ਯਾਦ ਡੁਬਕੀਆਂ ਦੇ ਚੁੱਪ ਚੁਪੋਲੇ ਗਟਾਕ ਰਸਕ ਰਸਾਏ ਰਹਿੰਦੇ ਹਨ। ਪਿਆਰੇ ਜੋਗੀ ਜੀਓ, ਇੱਕ ਦਿਨ ਆਵੇਗਾ ਅਤੇ ਜ਼ਰੂਰ ਆਵੇਗਾ ਕਿ ਆਪ ਵੀ ਪਰਮਾਤਮ ਮਹੀਤ ਸਮੁੰਦਰ ਅੰਦਰ ਆਤਮ ਤਾਰੀਆਂ ਤੇ ਚੁਭ ਚੁਭਾਰੀਆਂ ਲਾਇਆ ਕਰੋਗੇ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ। ਸਤਿਗੁਰੂ ਆਪ ਨੂੰ ਸਦਾ ਸਰਸ਼ਾਰ ਵੈਰਾਗ ਰੰਗਾਂ ਦੇ ਵਧਾਓ ਵਿੱਚ ਵਧਾਈ ਰੱਖਣ। ਇਹ ਜਿਗਰੀ ਅਸੀਸਾਂ ਇਸ ਬਿਰਹੋਂ ਰਿਝਾਣੇ ਦੀਆਂ ਹਨ। ਆਸ ਹੈ ਕਿ ਆਸ ਬੰਧਾਊ ਦਰਸ ਤਰਵਾਸ ਬੰਧਾਊ ਪਾਤੀ ਭੇਜ ਕੇ ਪ੍ਰਫੁੱਲਤ ਕਰੋਗੇ। ਸ਼੍ਰੀ ਬਾਊ ਜੀ ਵੱਲੋਂ ਕੋਈ ਵਾਈ ਧਾਈ ਕਸ਼ਮੀਰ ਦੇ ਦੂਲੇ ਖਿੱਚਾਂ ਪਰਬਲ ਪਾ ਰਹੇ ਹਨ, ਪਰ ਇਧਰਲੀ ਵੀ ਡੋਰੀ ਪ੍ਰਬਲ ਹੋ ਕੇ ਲੱਗੀ ਹੋਈ ਹੈ। ਆਪ ਜੀ ਕੁਸ਼ਲ ਖੇਮ ਦਾ ਸਮਾਚਾਰ ਭੇਜਦੇ ਰਹੋ ਜੀ। ਕੋਈ ਸ੍ਰੀ ਬਾਊ ਜੀ ਬਾਊ ਮੱਲ ਸਿੰਘ ਜੀ ਦੀ ਸੁੰਦਕ ਲੱਗੇ ਤਾਂ ਲਿਖਣੀ। ਆਪ ਦਾ ਪਿਆਰ ਨੁਛਾਰਾ ਰਣਧੀਰ ਸਿੰਘ। ਆਪਣੇ ਸੇਵਕ ਕੀ ਆਪੇ ਰਾਖੈ। ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਦਾ ਤੇ ਖੇਲਦਾ ਹੁੰਦਾ ਸੀ ਤਾਂ ਕਾਲਜ ਟੀਮ ਦਾ ਕਪਤਾਨ ਜੈ ਸਿੰਘ ਡਰੋਲੀ ਕਲਾਂ ਜਲੰਧਰ ਵਾਲਾ ਹੁੰਦਾ ਸੀ ਤੇ ਹਾਕੀ ਕਲੱਬ ਦਾ ਪ੍ਰਧਾਨ ਪ੍ਰੋਫੈਸਰ ਡਾਕਟਰ ਡਨਕਲਿਫ ਕੈਮਿਸਟਰੀ ਵਾਲਾ ਹੁੰਦਾ ਸੀ। ਉਦੋਂ ਵੱਡੀ ਜੰਗ ਫਸਟ ਵਰਲਡ ਵਾਰ 1915 ਲੱਗੀ ਹੋਈ ਸੀ। ਡਾਕਟਰ ਡਨਕਲਿਫ ਕਾਲਜ ਛੱਡ ਲਾਹੌਰ ਵਿੱਚ ਰਿਕਰੂਟਿੰਗ ਅਫਸਰ ਲੱਗ ਗਿਆ। ਉਸਨੇ ਜੈ ਸਿੰਘ ਨੂੰ ਐਮਰਜੈਂਸੀ ਕਮਿਸ਼ਨ ਦੇ ਕੇ ਭਰਤੀ ਕਰ ਲਿਆ ਅਤੇ ਜੈ ਸਿੰਘ ਨੂੰ ਬਸਰੇ ਵਾਲੇ ਪਾਸੇ ਈਰਾਨ ਆਦਿ ਵੱਲ ਭੇਜ ਦਿੱਤਾ। ਉਹ ਬੜੇ ਖਤਰਿਆਂ ਵਿੱਚੋਂ ਲੰਘਦਾ ਰਿਹਾ, ਪਰ ਲੜਾਈ ਮੁੱਕਣ ਤੇ ਉਹ ਬੜੀ ਮਾਇਆ ਜੋੜ ਕੇ ਵਾਪਸ ਆਇਆ। ਉਸ ਪਾਸ 1 ਲੱਖ ਤੋਂ ਵੱਧ ਰੁਪਇਆ ਸੀ। ਉਹ ਸਾਡੇ ਪਾਸ ਖਾਲਸਾ ਕਾਲਜ ਮਿਲਣ ਗਿਲਣ ਆ ਗਿਆ। ਹਰ ਰੋਜ਼ ਹਾਕੀ ਖੇਲਣੀ ਤੇ ਸ਼ਾਮ ਨੂੰ ਬਹੁਤ ਵੇਰੀ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਸਭ ਨੇ ਇਕੱਠੇ ਤੁਰ ਪੈਣਾ। ਜੈ ਸਿੰਘ ਨੇ ਹਰ ਰੋਜ਼ 1 ਪਰਾਤ ਭਰ ਕੇ ਕੜਾ ਪ੍ਰਸ਼ਾਦ ਦੀ ਭੇਟਾ ਕਰਨੀ ਤੇ ਅਰਦਾਸੇ ਪਿੱਛੋਂ ਜੋ ਪ੍ਰਸ਼ਾਦ ਮਿਲਣਾ ਉਹ ਰਲ ਮਿਲ ਛਕ ਲੈਣਾ। ਇਸ ਤਰ੍ਹਾਂ ਕਈ ਦਿਨ ਗੁਜ਼ਰ ਗਏ। ਇੱਕ ਦਿਨ ਬਾਹਰ ਬੈਠੇ ਕੜਾ ਪ੍ਰਸ਼ਾਦ ਛਕ ਰਹੇ ਸਾਂ ਤਾਂ ਇੱਕ ਗੈਰ ਜ਼ਿੰਮੇਦਾਰ ਖਿਲਾੜੀ ਜੋ ਸ਼ਰਾਰਤੀ ਸੀ ਕਹਿਣ ਲੱਗਾ ਕਿ ਇੱਥੇ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ, ਕਿਉਂ ਨਾ ਬਾਹਰ ਬਾਜ਼ਾਰ ਵਿੱਚ ਜਾ ਕੇ ਰੰਗ ਰਲੀਆਂ ਸੁਣੀਏ। ਉਹ ਜਾਣਦਾ ਸੀ ਕਿ ਸਾਰਾ ਖਰਚ ਤਾਂ ਜੈ ਸਿੰਘ ਨੇ ਦੇਣਾ ਹੈ। ਸ਼ੁਗਲ ਵਿੱਚ ਸਭ ਨੂੰ ਉਸਨੇ ਮਨਾ ਲਿਆ। ਮੈਂ ਜਕੋ ਤਕੇ ਵਿੱਚ ਸੋਚਣ ਲੱਗ ਪਿਆ, ਕੋਈ ਸਮਝ ਨਾ ਆਵੇ, ਇਤਨਾ ਹੌਸਲਾ ਨਾ ਪਵੇ ਕਿ ਕਹਿ ਦੇਵਾਂ ਕਿ ਮੈਂ ਨਹੀਂ ਜਾਵਾਂਗਾ। ਜਦੋਂ ਬਾਜ਼ਾਰ ਨੂੰ ਤੁਰ ਪਏ ਤਾਂ ਮੈਂ ਵੀ ਅਖੀਰ ਤੇ ਤੁਰ ਪਿਆ, ਪਰ ਮੇਰੀ ਆਤਮਾ ਲਾਂਤਾਂ ਪਾਵੇ ਕਿ ਇਹਨਾਂ ਬੁਰਿਆਂ ਦੀ ਸੰਗਤ ਕਰਕੇ ਕਿੱਧਰ ਜਾ ਰਿਹਾ ਹਾਂ। ਉਹ ਇੱਕ ਇੱਕ ਕਰਕੇ ਸਭ ਪੌੜੀਆਂ ਚੜ ਕੇ ਕਮਰੇ ਵਿੱਚ ਜਾ ਰਹੇ ਸਨ। ਮੈਂ ਅਖੀਰ ਤੇ ਉੱਪਰ ਚੜ ਕੇ ਜਦੋਂ ਅਖੀਰਲੀ ਪੌੜੀ ਤੋਂ ਪੈਰ ਅੰਦਰ ਰੱਖਣ ਲੱਗਾ ਤਾਂ ਕੀ ਦੇਖਾਂ ਕਿ ਸ਼੍ਰੀਮਾਨ ਭਾਈ ਸਾਹਿਬ ਜੀ ਲਟਪਟ ਹੋ ਅੱਗੇ ਆ ਕੇ ਖੜੇ ਹੋ ਗਏ। ਮੇਰੀਆਂ ਅੱਖਾਂ ਖੁੱਲੀਆਂ ਸਨ ਪਰ ਨਜ਼ਰ ਕੁਛ ਨਹੀਂ ਸੀ ਆ ਰਿਹਾ। ਮੇਰਾ ਦਿਲ ਇਤਨਾ ਧੜਕ ਰਿਹਾ ਸੀ ਕਿ ਮੈਂ ਘਬਰਾਹਟ ਨਾਲ ਪੂਰੀ ਹੋਸ਼ ਵਿੱਚ ਨਹੀਂ ਸਾਂ। ਮੈਨੂੰ ਅੱਜ ਵੀ ਯਾਦ ਹੈ ਕਿ ਉਹ ਕਦਮ ਜੋ ਅੰਦਰ ਕਮਰੇ ਵਿੱਚ ਜਾ ਰਿਹਾ ਸੀ ਉਹ ਹੀ ਵਾਪਸ ਹੇਠਲੀ ਪੌੜੀ ਤੇ ਆ ਲੱਗਾ। ਬਸ ਮੈਂ 1 ਪਲ ਵਿੱਚ ਵਾਪਸ ਪੌੜੀਆਂ ਉਤਰ ਆਇਆ। ਉਸ ਘਬਰਾਹਟ ਵਿੱਚ ਜਦੋਂ ਮੈਨੂੰ ਨਜ਼ਰ ਕੁਛ ਨਹੀਂ ਸੀ ਆ ਰਿਹਾ, ਮੈਂ ਸਾਰੇ ਜ਼ੋਰ ਨਾਲ ਬਾਜ਼ਾਰ ਵਿੱਚ ਭੱਜਾ ਜਾ ਰਿਹਾ ਸਾਂ, ਜਿਸ ਤਰ੍ਹਾਂ ਕਿ ਚੋਰ ਚੋਰੀ ਤੋਂ ਡਰਦਾ ਭੱਜ ਰਿਹਾ ਹੁੰਦਾ ਹੈ। ਜਦੋਂ 200 ਗਜ਼ ਭੱਜ ਕੇ ਹਾਲ ਬਾਜ਼ਾਰ ਪੁੱਜਿਆ ਤਾਂ ਮੇਰੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ। ਮੈਂ ਖੜਾ ਹੋ ਗਿਆ ਤੇ ਘਬਰਾਹਟ ਤੋਂ ਹੌਲੀ ਹੌਲੀ ਆਰਾਮ ਆ ਗਿਆ। ਮੈਂ ਸਤਿਗੁਰੂ ਜੀ ਦਾ ਸ਼ੁਕਰ ਕੀਤਾ ਜਿਨ੍ਹਾਂ ਨੇ ਸ਼੍ਰੀਮਾਨ ਭਾਈ ਸਾਹਿਬ ਜੀ ਦਾ ਪਹਿਰਾ ਲਾ ਕੇ ਮੈਨੂੰ ਬੁਰੀ ਸੰਗਤ ਤੋਂ ਬਚਾ ਲਿਆ। ਮੈਂ ਫਿਰ ਸ੍ਰੀ ਦਰਬਾਰ ਸਾਹਿਬ ਪੁੱਜਾ, ਹੱਥ ਜੋੜ ਕੇ ਅਰਦਾਸ ਕੀਤੀ, ਮੁਆਫ਼ੀ ਮੰਗੀ ਤੇ ਇਸ ਬਖਸ਼ਿਸ਼ ਲਈ ਸਤਿਗੁਰੂ ਜੀ ਦਾ ਸ਼ੁਕਰ ਕੀਤਾ। ਜਦੋਂ ਜੇਲ੍ਹ ਤੋਂ ਵਾਪਸ ਆ ਗਏ ਤਾਂ ਇੱਕ ਦੋ ਵੇਰ ਤਰੀਕੇ ਤਰੀਕੇ ਨਾਲ ਦੱਸ ਦਿੰਦੇ ਸਨ ਕਿ ਜੇਲ੍ਹ ਵਿੱਚ ਬੈਠਿਆਂ ਵੀ ਬੱਚਿਆਂ ਦੀ ਸੰਭਾਲ ਕਰਨੀ ਪੈਂਦੀ ਰਹੀ। ਪ੍ਰੀਖਿਆ ਤੇ ਸੰਭਾਲ ਕਰਨੀ। ਇੱਕ ਵੇਰ ਕੱਤਕ ਗੁਰਪੁਰਬ ਤੇ ਦਾਸ ਨੇ ਬੇਨਤੀ ਕੀਤੀ ਕਿ ਰਾਸ਼ਨ ਵਿੱਚ ਹਿੱਸਾ ਪਾਉਣ ਲਈ ਦਾਸ ਨੂੰ ਇਜਾਜ਼ਤ ਦਿੱਤੀ ਜਾਵੇ। ਬਹੁਤ ਖੁਸ਼ ਹੋਏ, ਕਹਿਣ ਲੱਗੇ ਗੁਰਪੁਰਬ ਤੇ ਆਉਂਦੇ ਹੋਏ ਸਾਈਕਲ ਤੇ ਖੰਡ ਚਾਵਲ ਬੰਨ ਲਿਆਉਣੇ। ਜਦੋਂ ਨਾਰੰਗਵਾਲ ਨੂੰ 6 ਵਜੇ ਸ਼ਾਮ ਜਾਣ ਲਈ ਕਮਰ ਕੱਸੇ ਕਰ ਲਏ ਤੇ ਸਾਈਕਲ ਤੇ ਤਕਰੀਬਨ 1 ਮਣ ਸਮਾਨ ਬੰਨ ਲਿਆ ਤਾਂ ਅਜੇ ਲੁਧਿਆਣੇ ਮਿਲਰਗੰਜ ਵਿੱਚ ਹੀ ਚੱਲ ਰਿਹਾ ਸਾਂ ਕਿ ਸਾਹਮਣੇ ਪਾਸੇ ਤੋਂ ਇਤਨੀ ਸਖਤ ਕਾਲੀ ਬੋਲੀ ਹਨੇਰੀ ਆਈ ਕਿ 3 ਘੰਟੇ ਉੱਥੇ ਹੀ ਅਟਕਣਾ ਪਿਆ। 9:30 ਵਜੇ ਰਾਤ ਬੜੀ ਮੁਸ਼ਕਲ ਨਾਲ ਚੱਲਣ ਦੀ ਕੋਸ਼ਿਸ਼ ਕੀਤੀ। ਦਿਲ ਵਿੱਚ ਚਾਹ ਸੀ ਕਿ ਹਰ ਹਾਲਤ ਵਿੱਚ ਇਹ ਰਾਸ਼ਨ ਰਾਤ ਰਾਤ ਜ਼ਰੂਰ ਪਹੁੰਚਾਉਣਾ ਹੈ। ਸੋ ਸਾਹਮਣੀ ਹਵਾ ਦੇ ਬਾਵਜੂਦ ਕੈਂਦ ਬੂਲ ਵਾਲੇ ਪੁਲ ਤੇ ਸਰਹੰਦ ਨਹਿਰ ਅਬੋਰ ਬ੍ਰਾਂਚ ਜੋ ਨਾਰੰਗਵਾਲ ਦੇ ਲਾਗੇ ਦੀ ਜਾਂਦੀ ਹੈ, 10 ਮੀਲ ਦਾ ਫਾਸਲਾ ਬੜੀ ਮੁਸ਼ਕਲ ਨਾਲ ਤੈਅ ਕਰਕੇ 2.5 ਘੰਟੇ ਵਿੱਚ 12 ਵਜੇ ਰਾਤ ਦੇ ਪੁੱਜਾ। ਕੱਤਕ ਦੀ ਪੂਰਨਮਾਸ਼ੀ ਹੋਣ ਕਰਕੇ ਚੰਦ ਦੀ ਚਾਨਣੀ ਬਹੁਤ ਅੱਛੀ ਸੀ, ਪਰ ਉਸ ਵਕਤ ਸਾਰੀ ਦੁਨੀਆ ਸੁੱਤੀ ਪਈ ਸੀ ਤੇ ਅਜੇ ਨਾਰੰਗਵਾਲ 6 ਮੀਲ ਅੱਗੇ ਸੀ। ਸੋ ਨਹਿਰ ਦੀ ਪਟੜੀ ਪਟੜੀ ਚੱਲ ਪਿਆ, ਪਰ ਇਹ ਨਾ ਪਤਾ ਲੱਗ ਸਕੇ ਕਿ ਨਾਰੰਗਵਾਲ ਪਿੰਡ ਕਿੱਥੇ ਕੁ ਹੈ। ਜਾਂਦੇ ਜਾਂਦੇ ਅਖੀਰ ਨੂੰ ਇੱਕ ਲਾਲਟੈਨ ਦੀ ਰੋਸ਼ਨੀ ਨਜ਼ਰ ਆਈ। ਇਹ ਖਿਆਲ ਕਰਕੇ ਕਿ ਇਸ ਪਿੰਡ ਪੁੱਜ ਕੇ ਨਾਰੰਗਵਾਲ ਦਾ ਪਤਾ ਕਰ ਲਵਾਂਗਾ, ਨਹਿਰਾਂ ਦੀ ਪਟੜੀ ਛੱਡ ਕੇ ਸਿੱਧਾ ਡਾਂਡੇ ਮੀਂਡੇ ਸਾਈਕਲ ਵਾਹਣਾ ਵਿੱਚ ਦੀ ਪਾ ਲਿਆ ਤੇ ਉਤਰ ਕੇ ਸਾਈਕਲ ਨਾਲ ਉਸ ਰੋਸ਼ਨੀ ਵੱਲ ਚੱਲ ਪਿਆ। ਪਿੱਛੇ ਵਜ਼ਨ ਕਾਫੀ ਵੱਧਾ ਹੋਇਆ ਸੀ ਤੇ ਟੁਰਨਾ ਕਾਫੀ ਮੁਸ਼ਕਲ ਸੀ। ਥੋੜੀ ਦੂਰ ਗਿਆ ਸੀ ਕਿ ਗਠੜੀ ਵਿੱਚੋਂ ਚਾਵਲ ਕਿਰਨ ਲੱਗ ਪਏ। ਉੱਥੇ ਠਹਿਰ ਕੇ ਸਭ ਕੁਝ ਠੀਕ ਕਰਕੇ ਸੱਚੇ ਪਾਤਸ਼ਾਹ ਤੇ ਸ਼੍ਰੀਮਾਨ ਜੀ ਹੋਰਾਂ ਨੂੰ ਯਾਦ ਕੀਤਾ, ਉੱਥੇ ਲਾਲਟੈਨ ਵਾਲਾ ਪਾਸ ਆ ਪੁੱਜਾ। ਪੁੱਛਿਆ ਤਾਂ ਉਹ ਸੱਜਣ ਕਹਿਣ ਲੱਗਾ ਕਿ ਇਹੋ ਹੀ ਨਾਰੰਗਵਾਲ ਪਿੰਡ ਹੈ। ਨਾਲ ਹੀ ਬੋਲਿਆ ਕਿ ਭਾਈ ਸਾਹਿਬ ਜੀ ਦੇ ਘਰ ਗੁਰਪੁਰਬ ਦਾ ਸਮਾਗਮ ਹੈ, ਮੈਂ ਤੁਹਾਨੂੰ ਘਰ ਛੱਡ ਆਵਾਂਗਾ। ਜਦੋਂ ਘਰ ਪੁੱਜਾ ਦਰਵਾਜ਼ਾ ਖੁੱਲ੍ਹਾ ਸੀ, 2 ਵਜੇ ਦਾ ਵਕਤ ਸੀ ਅਤੇ ਸ਼੍ਰੀਮਾਨ ਜੀ ਤੇ ਮਾਨਯੋਗ ਬਾਊ ਜੀ ਦੋਵੇਂ ਉੱਪਰ ਛੱਤ ਤੇ ਬੈਠੇ ਉਡੀਕ ਕਰ ਰਹੇ ਸਨ। ਸ਼੍ਰੀਮਾਨ ਬਾਊ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਸਨੇ ਆ ਹੀ ਜਾਣਾ ਹੈ, ਤੁਸੀਂ ਆਰਾਮ ਕਰ ਲਵੋ। ਕਹਿਣ ਲੱਗੇ ਇਹ ਨਹੀਂ ਹੋ ਸਕਦਾ, ਉਹ ਬੜੀ ਮੁਸ਼ਕਲ ਵਿੱਚ ਰਾਤ ਇਕੱਲਾ ਆ ਰਿਹਾ ਹੈ, ਉਸ ਦੀ ਰਸਤੇ ਵਿੱਚ ਸੰਭਾਲ ਕਰਨੀ ਸਾਡਾ ਫਰਜ਼ ਹੈ। ਮਿਲਣ ਤੇ ਬਹੁਤ ਖੁਸ਼ੀ ਮਨਾਈ, ਗਲੇ ਨਾਲ ਲਗਾਇਆ ਤੇ ਬੜੀਆਂ ਅਸੀਸਾਂ ਦਿੱਤੀਆਂ। ਸਮਾਨ ਰਖਵਾ ਕੇ ਪ੍ਰਸ਼ਾਦ ਛਕਾਇਆ ਤੇ ਕਹਿਣ ਲੱਗੇ, ਜੋਗੀ ਹੁਣ 2:30 ਵੱਜ ਗਏ ਹਨ, ਇਸ਼ਨਾਨ ਦਾ ਵਕਤ ਹੋ ਗਿਆ ਹੈ। ਸੋ ਬੜੇ ਰੰਗਾਂ ਵਿੱਚ 3 ਵਜੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਦੀਵਾਨ ਸੱਜ ਗਿਆ। ਸਖਤ ਬੁਖਾਰ ਵਿੱਚ ਵੀ ਨਗਰ ਕੀਰਤਨ। ਇੱਕ ਵੇਰ 1937 ਵਿੱਚ ਦਸਮ ਪਿਤਾ ਜੀ ਦਾ ਅਵਤਾਰ ਧਾਰਨ ਦਾ ਗੁਰਪੁਰਬ ਸੀ, ਜੋ ਕਿ ਭਾਈ ਸਾਹਿਬ ਹਮੇਸ਼ਾ ਆਪਣੇ ਘਰ ਨਾਰੰਗਵਾਲ ਵਿਖੇ ਮਨਾਇਆ ਕਰਦੇ ਸਨ। ਕੁਦਰਤ ਨੂੰ ਐਸਾ ਮਨਜ਼ੂਰ ਹੋਇਆ ਕਿ 2 ਦਿਨ ਪਹਿਲਾਂ ਉਹਨਾਂ ਨੂੰ ਗਰਦਨ ਤੋੜ ਬੁਖਾਰ, ਸੈਂਡ ਫਲਾਈ ਫੀਵਰ ਜੋ ਬੜਾ ਸਖਤ ਹੁੰਦਾ ਹੈ, ਹੋ ਗਿਆ। ਤੇ ਟੈਂਪਰੇਚਰ 105 ਹੋ ਗਿਆ। ਬੁਖਾਰ ਦੀ ਗਰਮੀ ਕਰਕੇ ਚਿਹਰਾ ਲਾਲ ਹੋ ਗਿਆ। ਗੁਰਪੁਰਬ ਤੋਂ ਪਹਿਲੇ ਦਿਨ ਨਗਰ ਕੀਰਤਨ ਲਈ ਸੰਗਤ ਤਿਆਰ ਹੋਈ ਤਾਂ ਸ਼੍ਰੀਮਾਨ ਜੀ ਨੂੰ ਬੇਨਤੀ ਕੀਤੀ ਗਈ ਕਿ ਉਹ ਬੁਖਾਰ ਹੋਣ ਕਰਕੇ ਮਜਬੂਰੀ ਆਰਾਮ ਕਰਨ। ਕਹਿਣ ਲੱਗੇ, ਗੁਰਮੁਖੋ, ਸੱਚੇ ਪਾਤਸ਼ਾਹ ਦਾ ਗੁਰਪੁਰਬ ਤਾਂ ਸਾਲ ਪਿੱਛੋਂ ਆਉਣਾ ਹੈ ਤੇ ਇਸ ਦੇ ਨਗਰ ਕੀਰਤਨ ਤੋਂ ਗੈਰ ਹਾਜ਼ਰ ਹੋਣਾ ਬੜੀ ਨਾਵਾਜਬ ਗੱਲ ਹੈ। ਡਾਕਟਰ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਇਸ ਗਰਦਨ ਤੋੜ ਬੁਖਾਰ ਵਿੱਚ ਖੇਚਲ ਕਰਨੀ ਠੀਕ ਨਹੀਂ ਹੈ। ਜੇ ਖੇਚਲ ਕੀਤੀ ਜਾਵੇ ਤਾਂ ਇਸ ਵਿੱਚ ਬੇਚੈਨੀ ਬਹੁਤ ਹੁੰਦੀ ਹੈ ਤੇ ਦਿਲ ਤੇ ਵੀ ਬੜਾ ਅਸਰ ਹੁੰਦਾ ਹੈ। ਪਰ ਉਹਨਾਂ ਨੇ ਇੱਕ ਨਾ ਸੁਣੀ ਤੇ ਹੁਕਮ ਕੀਤਾ ਕਿ ਜਲੂਸ ਦਾ ਪ੍ਰਬੰਧ ਪੂਰਾ ਕੀਤਾ ਜਾਵੇ। ਇਸ ਹਾਲਤ ਵਿੱਚ ਜਦੋਂ ਪਸੀਨਾ ਆ ਰਿਹਾ ਸੀ, ਬਸਤਰ ਸਜਾ ਲਏ ਤੇ ਕੀਰਤਨ ਲਈ ਵਾਜਾ ਫੜ ਲਿਆ। ਉਹਨਾਂ ਦੀ ਸੰਭਾਲ ਲਈ ਇੱਕ ਤਾਂ ਸ਼ਹਿਦ ਵਾਲਾ ਜਲ ਤਿਆਰ ਕਰ ਲਿਆ ਗਿਆ ਤੇ ਦੂਜੇ ਇੱਕ ਦੋ ਸਿੰਘਾਂ ਨੇ ਸਰੀਰ ਨੂੰ ਸਹਾਰਾ ਦੇਣ ਲਈ ਪ੍ਰਬੰਧ ਕੀਤਾ। ਪਰ ਸਾਰੀ ਸੰਗਤ ਦੀ ਹੈਰਾਨੀ ਦੀ ਵੀ ਹੱਦ ਹੋ ਗਈ ਜਦੋਂ ਉਹਨਾਂ ਨੇ ਦੇਖਿਆ ਕਿ ਸ਼੍ਰੀਮਾਨ ਜੀ ਬੁਖਾਰ ਦੀ ਖੇਚਲ ਨੂੰ ਭੁੱਲ ਗਏ ਤੇ ਪੂਰੇ ਰੰਗਾਂ ਵਿੱਚ 3 ਘੰਟੇ ਕੀਰਤਨ ਕਰਦੇ ਰਹੇ ਤੇ ਕੀਰਤਨ ਵੀ ਇਸ ਰੰਗ ਵਿੱਚ ਸੀ ਕਿ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਇਹਨਾਂ ਨੂੰ ਇੰਨਾ ਬੁਖਾਰ ਹੋਇਆ ਹੈ। ਨਗਰ ਕੀਰਤਨ ਦੇ ਭੋਗ ਪਿੱਛੋਂ ਘਰ ਪੁੱਜ ਕੇ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਮੱਥਾ ਟੇਕਿਆ ਤੇ ਸ਼ੁਕਰ ਕੀਤਾ ਕਿ ਬਹੁਤ ਚੰਗੀ ਨਿਭਾਈ ਹੈ। ਫਿਰ ਕਮਰੇ ਵਿੱਚ ਆ ਕੇ ਬਸਤਰ ਉਤਾਰੇ ਤਾਂ ਦੇਖਿਆ ਕਿ ਟੈਂਪਰੇਚਰ 105 ਹੀ ਹੈ ਤੇ ਫਿਰ ਬਿਸਤਰੇ ਵਿੱਚ ਲੇਟ ਗਏ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। 1944 ਵਿੱਚ ਮਾਨਯੋਗ ਬਾਹੂ ਮੱਲ ਸਿੰਘ ਜੀ ਦੇ ਦੂਸਰੇ ਭੁਜੰਗੀ ਪ੍ਰੀਤਮ ਸਿੰਘ ਦਾ ਆਨੰਦ ਕਾਰਜ ਪੂਲਾ ਬਠਿੰਡਾ ਵਿਖੇ ਹੋਣਾ ਨੀਯਤ ਹੋਇਆ। ਇਹ ਰਿਸ਼ਤਾ ਗੁਰਮੁਖ ਪਿਆਰੇ ਗਿਆਨੀ ਦਲੀਪ ਸਿੰਘ ਜੀ ਫੁੱਲਾਂਵਾਲ ਰਾਹੀਂ ਹੋਇਆ ਸੀ। ਗਿਆਨੀ ਜੀ ਇਹਨਾਂ ਦਿਨਾਂ ਵਿੱਚ ਹਾਈ ਸਕੂਲ ਨਥਾਣਾ ਵਿੱਚ ਟੀਚਰ ਲੱਗੇ ਹੋਏ ਸਨ ਤੇ ਮਾਨਵਰ ਭਾਈ ਸਾਹਿਬ ਰਣਧੀਰ ਸਿੰਘ ਜੀ ਵੀ ਬਰਾਤ ਵਿੱਚ ਸ਼ਾਮਲ ਹੋਏ। ਬਰਾਤ ਦੇ ਸਾਰੇ ਸੱਜਣ ਸੰਗਤੀ ਰੂਪ ਵਿੱਚ ਕੀਰਤਨ ਕਰਦੇ ਹੋਏ ਪੂਲੇ ਪੁੱਜੇ। ਮੇਲ ਮਿਲਾਪ ਪਿੱਛੋਂ ਸ਼ਾਮ ਨੂੰ ਸੋਦਰ ਦੇ ਪਾਠ ਹੋਏ, ਫਿਰ ਪ੍ਰਸ਼ਾਦਾ ਛਕ ਕੇ ਸਭ ਨੇ ਆਰਾਮ ਕੀਤਾ। ਅਗਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਨਿਤਨੇਮ ਕਰਕੇ ਆਸਾ ਦੀ ਵਾਰ ਦੇ ਕੀਰਤਨ ਲਈ ਦੀਵਾਨ ਅਸਥਾਨ ਖੁੱਲ੍ਹੇ ਪੰਡਾਲ ਵਿੱਚ ਪੁੱਜ ਗਏ। ਸ਼੍ਰੀਮਾਨ ਭਾਈ ਸਾਹਿਬ ਜੀ ਨੇ ਵਾਜਾ ਫੜ ਕੇ ਆਪ ਕੀਰਤਨ ਆਰੰਭ ਕਰ ਦਿੱਤਾ। ਗੁਰੂ ਨੇਤ ਐਸੀ ਹੋਈ ਕਿ ਅਜੇ ਵਾਰ ਅੱਧੀ ਵੀ ਨਹੀਂ ਹੋਈ ਸੀ ਜੋ ਕੁਝ ਮਿੰਟਾਂ ਵਿੱਚ ਹੀ ਪੱਛਮ ਵਾਲੇ ਪਾਸਿਓਂ ਬੜੀ ਜ਼ਬਰਦਸਤ ਕਾਲੀ ਘਟਾ ਚੜ੍ਹ ਆਈ। ਸਾਰੇ ਘਬਰਾ ਉੱਠੇ। ਘਰ ਵਾਲਿਆਂ ਨੇ ਬਹੁਤ ਛੇਤੀ ਇੱਕ ਵੱਡੇ ਕਮਰੇ ਵਿੱਚ ਜੋ ਕੀਰਤਨ ਪੰਡਾਲ ਦੇ ਲਾਗੇ ਹੀ ਸੀ, ਦੀਵਾਨ ਬਦਲਣ ਦਾ ਪ੍ਰਬੰਧ ਕਰ ਲਿਆ। ਇਤਨੀ ਦੇਰ ਵਿੱਚ ਬਾਰਿਸ਼ ਦੀ ਬੁਛਾੜ ਹੋਣ ਦੀ ਆਵਾਜ਼ ਆਉਣ ਲੱਗ ਪਈ। ਇਹ ਸਾਫ਼ ਦਿਸ ਰਿਹਾ ਸੀ ਕਿ ਕੁਝ ਮਿੰਟਾਂ ਵਿੱਚ ਹੀ ਇੱਥੇ ਜਲ ਥਲ ਹੋ ਜਾਏਗਾ। ਹੌਲੀ ਹੌਲੀ ਸੰਗਤਾਂ ਵਿੱਚ ਘੋਰ ਮਸੂਰ ਹੋਣ ਲੱਗ ਪਈ ਕਿ ਇੱਥੇ ਦੀਵਾਨ ਦੀ ਸਮਾਪਤੀ ਕਰਕੇ ਕਮਰੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਕੇ ਉੱਥੇ ਦੀਵਾਨ ਸਜਾਇਆ ਜਾਵੇ। ਪਰ ਸ਼੍ਰੀਮਾਨ ਬਾਊ ਜੀ ਤੇ ਮਾਨਵਰ ਭਾਈ ਸਾਹਿਬ ਜੀ ਨੂੰ ਬੇਨਤੀ ਕਰਨ ਦਾ ਕਿਸੇ ਨੂੰ ਹੀਆ ਨਾ ਪਵੇ। ਜਦੋਂ ਬਾਰਿਸ਼ ਦੀ ਛੂਕ ਸੁਣ ਕੇ ਸਾਰੀ ਸੰਗਤ ਉੱਠਣ ਨੂੰ ਹੁਕਮ ਦੀ ਉਡੀਕ ਕਰ ਰਹੀ ਸੀ ਤਾਂ ਮਾਨਯੋਗ ਭਾਈ ਸਾਹਿਬ ਜੀ ਨੇ ਬੁਲੰਦ ਆਵਾਜ਼ ਵਿੱਚ ਇਹ ਸ਼ਬਦ ਆਰੰਭ ਕਰ ਦਿੱਤਾ। ਥਿਰ ਘਰ ਬਹਿਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ। ਗੌੜੀ ਮਹੱਲਾ ਪੰਜਵਾਂ। ਸਾਰੇ ਹੈਰਾਨ ਵੀ ਹੋ ਗਏ ਤੇ ਸਮਝ ਵੀ ਗਏ ਕਿ ਮਾਨਯੋਗ ਭਾਈ ਸਾਹਿਬ ਇਹ ਦੀਵਾਨ ਬਦਲਣ ਦੇ ਹੱਕ ਵਿੱਚ ਨਹੀਂ ਹਨ। ਸੋ ਸਭ ਨੇ ਹੌਸਲਾ ਧਾਰਿਆ ਕਿ ਚਲੋ ਭਿੱਜ ਹੀ ਜਾਵਾਂਗੇ, ਕੀਰਤਨ ਨਾਲ ਜੁੜੇ ਰਹੋ। ਸਾਰੀ ਸੰਗਤ ਫਿਰ ਹੈਰਾਨ ਹੋ ਗਈ ਜਦੋਂ ਭਾਈ ਸਾਹਿਬ ਜੀ ਨੇ ਅਗਲਾ ਸਲੋਕ ਲੈਣ ਤੋਂ ਪਹਿਲਾਂ ਹੀ ਇਹ ਸ਼ਬਦ ਸ਼ੁਰੂ ਕਰ ਦਿੱਤਾ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘ ਹੈ ਹੱਥ ਕਿਛ ਨਾ ਹੈ, ਜਿਨ ਇਹ ਮੇਘ ਪਠਾਇਆ, ਤਿਸ ਰਾਖੋ ਮਨ ਮਾਹੇ, ਤਿਸ ਨੂੰ ਮਨ ਵਸਾਏ ਸੀ, ਜਾਂ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ, ਸਭ ਕਰਨ ਪਲਾਹ ਕਰੇ। ਮਹਲਾ ਤੀਜਾ, ਮਲਾਰ ਕੀ ਵਾਰ। ਫਿਰ ਤਾਂ ਉੱਚ ਮੰਡਲੀ ਕੀਰਤਨ ਪੰਚਮ ਦੀਆਂ ਸੁਰਾਂ ਵਿੱਚ ਸ਼ੁਰੂ ਹੋ ਗਿਆ ਤੇ ਇਸੇ ਰੰਗ ਵਿੱਚ ਦੀਵਾਨ ਸਜਿਆ ਰਿਹਾ। ਉੱਥੇ ਹੀ ਆਨੰਦ ਕਾਰਜ ਹੋਇਆ। ਭੋਗ ਪੈਣ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਜ਼ਾਹਰੀ ਕਲਾ ਆਪਣੀਆਂ ਅੱਖਾਂ ਨਾਲ ਸਭ ਨੇ ਦੇਖੀ। ਉਹ ਇਹ ਸੀ ਕਿ ਦੀਵਾਨ ਸਥਾਨ ਤੋਂ 400 ਗਜ਼ ਦੂਰ ਚੁਪਾਸੜ ਪਿੰਡ ਦੇ ਗਿਰਦੇ ਬਾਰਿਸ਼ ਨਾਲ ਜਲ ਥਲ ਹੋ ਗਿਆ ਸੀ। ਇਸ ਹੱਦ ਤੋਂ ਅੱਗੇ ਅੰਦਰ ਵਾਰ 200-300 ਗਜ਼ ਦੇ ਫਾਸਲੇ ਤੇ ਥੋੜੀ ਥੋੜੀ ਬੂੰਦਾਬਾਂਦੀ ਹੋਈ, ਪਰ ਦੀਵਾਨ ਸਥਾਨ ਤੋਂ 100 ਗਜ਼ ਦੇ ਅੰਦਰ ਇੱਕ ਵੀ ਕਣੀ ਨਹੀਂ ਸੀ ਪਈ। ਭੋਗ ਤੋਂ ਉਪਰੰਤ ਜਦੋਂ ਬਰਾਤ ਵਾਲੇ ਇਹ ਮੌਜਜ਼ਾ ਜੋ ਸਭ ਨੂੰ ਹੈਰਾਨ ਕਰ ਰਿਹਾ ਸੀ ਦੇਖਣ ਗਏ, ਤਾਂ ਇੱਕ ਬਰਾਤੀ ਸੱਜਣ ਲੈਫਟੀਨੈਂਟ ਜਵੰਦ ਸਿੰਘ ਜੀ ਕਹਿਣ ਲੱਗੇ ਕਿ ਅੱਜ ਇਹਨਾਂ ਅੱਖਾਂ ਨਾਲ ਪ੍ਰਤੱਖ ਦੇਖ ਰਹੇ ਹਾਂ ਕਿ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਰਾਮ ਕਲੀ ਕੀ ਵਾਰ, ਮਹੱਲਾ ਪੰਜਵਾਂ। ਬੀਬੀ ਇੰਦਰ ਕੌਰ ਜੀ, ਦਿਬ ਦ੍ਰਿਸ਼ਟੀ ਦੇ ਮਾਲਕ। ਮੈਨੂੰ ਅੰਮ੍ਰਿਤ ਛਕੇ ਨੂੰ ਚਾਹੇ 3 ਸਾਲ ਬੀਤ ਚੁੱਕੇ ਸਨ, ਪਰ ਗੁਰੂ ਪਿਆਰਿਆਂ ਦੇ ਮਿਲਣ ਦੀ ਸਿੱਖ ਸਦਾ ਸਜਰੀ ਤੇ ਜਿਉਂ ਦੀ ਤਿਉਂ ਬਣੀ ਹੋਈ ਸੀ। ਮੈਂ ਤੇ ਮੇਰੇ ਮਾਸੀ ਜੀ ਭਾਈ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਦੋਂ ਨਾਰੰਗਵਾਲ ਅਸੀਂ ਭਾਈ ਸਾਹਿਬ ਦੇ ਬੁੰਗੇ ਪੁੱਜੇ ਤਾਂ ਜਾਂਦਿਆਂ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਜੀ ਤਾਂ ਸਣੇ ਬਹੁ ਮੱਲ ਸਿੰਘ ਜੀ ਦੇ ਪਟਿਆਲੇ ਕਿਸੇ ਕਾਰਜ ਲਈ ਗਏ ਹੋਏ ਹਨ ਤੇ ਸ਼ਾਇਦ 2-3 ਦਿਨ ਲਗਾ ਕੇ ਹੀ ਵਾਪਸ ਮੁੜਨਗੇ। ਉਪਰੋਕਤ ਸ਼ਬਦਾਂ ਨੇ ਮੇਰੇ ਮਨ ਤੇ ਡੂੰਘਾ ਹਨੇਰਾ ਲੈ ਆਂਦਾ, ਨਿਰਾਸ਼ਤਾ ਨੇ ਘੇਰ ਲਿਆ ਤੇ ਹੰਝੂਆਂ ਦੀ ਝੜੀ ਲੱਗ ਗਈ। ਮੈਨੂੰ ਆਪਣੇ ਆਪ ਤੇ ਤਰਸ ਆਉਣ ਲੱਗਾ ਕਿ ਕਿੰਨੀਆਂ ਮੁਸ਼ਕਲਾਂ ਨਾਲ ਲੋਕ ਲੱਜ ਦੀ ਪਰਵਾਹ ਨਾ ਕਰਕੇ ਇੱਥੇ ਪੁੱਜੇ ਪਰ ਦਰਸ਼ਨ ਨਸੀਬ ਨਾ ਹੋਏ। ਭਾਈ ਸਾਹਿਬ ਜੀ ਦੀ ਧਰਮ ਪਤਨੀ ਬੇਬੇ ਕਰਤਾਰ ਕੌਰ ਜੀ ਅਤੇ ਬੱਚੀ ਦਲੇਰ ਕੌਰ ਜੀ ਨੇ ਬੜਾ ਦਿਲਾਸਾ ਦਿੱਤਾ, ਪਰ ਮਨ ਨੂੰ ਸ਼ਾਂਤੀ ਕਿਵੇਂ ਆਵੇ? ਸੋਦਰ ਦੇ ਪਾਠ ਪਿੱਛੋਂ ਪ੍ਰਸ਼ਾਦ ਛਕਣ ਲਈ ਅੱਗੇ ਰੱਖਿਆ, ਮਸਾਂ 2-4 ਬੁਰਕੀਆਂ ਮੂੰਹ ਵਿੱਚ ਪਾਈਆਂ ਜੋ ਬੜੇ ਜਤਨ ਨਾਲ ਅੰਦਰ ਗਈਆਂ। ਕਿਸੇ ਨਾਲ ਕੋਈ ਸ਼ਬਦ ਸਾਂਝਾ ਕਰਨ ਨੂੰ ਚਿੱਤ ਨਾ ਕੀਤਾ। ਸਾਰੇ ਆਪੋ ਆਪਣੇ ਵਿਸਰਾਮ ਸਥਾਨ ਤੇ ਚਲੇ ਗਏ, ਪਰ ਬਿਰਹੋਂ ਵਿਜੋਗੀ ਨੈਣਾਂ ਵਿੱਚ ਨੀਂਦ ਕਿੱਥੇ? ਸਾਰੀ ਰਾਤ ਤੁਰਦਿਆਂ ਫਿਰਦਿਆਂ ਹੰਝੂ ਕੇਰਦਿਆਂ ਤੇ ਬੇਨਤੀਆਂ ਕਰਦਿਆਂ ਬੀਤੀ। ਹੇ ਦਾਤਾ, ਤਰਸ ਕਰੋ ਕਿਵੇਂ ਦਰਸ਼ਨ ਹੋ ਜਾਣ, ਫਿਰ ਕੀ ਪਤਾ ਕਦੋਂ ਸੰਜੋਗ ਬਣਨ, ਤੇਰੇ ਘਰ ਕੀ ਨਹੀਂ। ਤੂੰ ਜੋ ਚਾਹੇ ਕਰ ਸਕਦਾ ਹੈ। ਇਉਂ ਜੋਦੜੀਆਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਸੋਚ ਇਸ਼ਨਾਨ ਪਿੱਛੋਂ ਕੀਰਤਨ ਹੋਇਆ ਅਤੇ ਸਤਿਗੁਰੂ ਜੀ ਦੇ ਦਰਸ਼ਨ ਪਿੱਛੋਂ ਦੀਵਾਨ ਦੀ ਸਮਾਪਤੀ ਹੋਈ। ਸਾਡੇ ਪਾਸ ਇੱਕੋ ਇੱਕ ਦਿਨ ਸੀ, ਦੂਜੇ ਦਿਨ ਵਾਪਸ ਜ਼ਰੂਰੀ ਜਾਣਾ ਸੀ। ਕੀ ਬਿਨਾਂ ਦਰਸ਼ਨ ਤੋਂ ਹੀ ਵਾਪਸ ਜਾਵਾਂਗੇ? ਇਹ ਖਿਆਲ ਆ ਕੇ ਬੇਬਲ ਕਰੀ ਜਾਂਦਾ ਸੀ। ਮਸਾਂ ਦਿਨ ਬੀਤਿਆ, ਸ਼ਾਮ ਆ ਗਈ। ਇਹ ਸ਼ਾਮ ਡੂੰਘੀ ਨਿਰਾਸ਼ਤਾ ਭਰੀ ਸੀ। ਸੋਦਰ ਦਾ ਸਮਾਂ ਅਜੇ ਨਹੀਂ ਸੀ ਹੋਇਆ। ਮਾਸੀ ਜੀ ਬੜੇ ਉਦਾਸ ਸਨ, ਪਰ ਮੇਰੇ ਪਾਸ ਤਾਂ ਗੱਲ ਕਰਨ ਦੀ ਸ਼ਕਤੀ ਵੀ ਨਹੀਂ ਸੀ। ਇਕਦਮ ਹੇਠੋਂ ਆਵਾਜ਼ ਆ ਗਈ, ਬੀਬੀ ਦਲੇਰ ਕੌਰ ਕਹਿ ਰਹੀ ਸੀ, ਆ ਗਏ ਬਾਪੂ ਜੀ ਆ ਗਏ। ਮੇਰੇ ਕੰਨਾਂ ਨੇ ਯਕੀਨ ਨਾ ਕੀਤਾ ਕਿ ਇਹ ਠੀਕ ਹੋ ਸਕਦਾ ਹੈ। ਮੈਂ ਭੱਜ ਕੇ ਹੇਠਾਂ ਗਈ ਤੇ ਬੇਬਲਤਾ ਦੀ ਹਾਲਤ ਵਿੱਚ ਹੀ ਪੁੱਛਿਆ, ਕੌਣ ਆ ਗਏ? ਬੀਬੀ ਜੀ ਨੇ ਫਿਰ ਉਹ ਗੱਲ ਦੁਹਰਾਈ, ਬਾਪੂ ਜੀ ਆ ਗਏ। ਉਹਨਾਂ ਨੇ ਅੱਜ ਆਉਣਾ ਤਾਂ ਨਹੀਂ ਸੀ, ਪਰ ਪਤਾ ਨਹੀਂ ਕਿਵੇਂ ਆ ਗਏ। ਇੰਨੇ ਨੂੰ ਸਾਹਮਣੇ ਦਰਸ਼ਨ ਹੋ ਗਏ। ਬਸ ਉਸ ਮਿਲਣ ਦੀ ਮਹਿਮਾ ਅਕਥ ਹੈ। ਸ਼ੁਕਰ ਵਿੱਚ ਸਿਰ ਝੁਕ ਗਿਆ। ਉਹਨਾਂ ਨੇ ਆਪਣੇ ਦੋਵੇਂ ਹੱਥ ਮੇਰੇ ਸਿਰ ਤੇ ਰੱਖ ਦਿੱਤੇ ਤੇ ਕਹਿਣ ਲੱਗੇ, ਬੀਬੀ ਸਾਨੂੰ ਅੰਮ੍ਰਿਤ ਵੇਲੇ ਪਤਾ ਲੱਗ ਗਿਆ ਸੀ ਕਿ ਤੁਸੀਂ ਇੱਥੇ ਆਏ ਹੋਏ ਹੋ। ਅਸੀਂ ਤੁਹਾਨੂੰ ਵੈਰਾਗ ਵਿੱਚ ਹੰਝੂ ਕੀਰਦਿਆਂ ਵੇਖ ਲਿਆ। ਤੁਹਾਡੇ ਮਨ ਦੀ ਬੇਬਲਤਾ ਨੇ ਸਾਨੂੰ ਅਜਿਹੀ ਖਿੱਚ ਪਾਈ ਕਿ ਅਸੀਂ ਉੱਥੇ ਹੋਰ ਸਮਾਂ ਟਿਕ ਨਾ ਸਕੇ। ਉਸੇ ਵਕਤ ਬਾਊ ਜੀ ਨੂੰ ਕਹਿ ਦਿੱਤਾ ਕਿ ਚਲੋ ਚੱਲੀਏ, ਬੀਬੀ ਇੰਦਰ ਸਾਨੂੰ ਉਡੀਕ ਰਹੀ ਹੈ। ਉਸ ਦੀ ਹਾਲਤ ਅਤ ਬੈਰਾਗਮਈ ਹੈ। ਰਹਿੰਦਾ ਕਾਰਜ ਫਿਰ ਕਰ ਲਵਾਂਗੇ, ਹੁਣ ਚੱਲੀਏ ਤੇ ਵੇਖ ਲੈ ਬੀਬੀ ਅਸੀਂ ਆ ਗਏ। ਬਸ ਫਿਰ ਕੀ ਸੀ, ਸੱਚੇ ਮਿੱਤਰ ਮਿਲ ਪਏ। ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਭਾਈ ਸਾਹਿਬ ਗੁਰਦਾਸ ਜੀ ਦੀ ਪਵਿੱਤਰ ਬਾਣੀ ਦੀ ਇਹ ਤੁਕ ਅੱਖਾਂ ਅੱਗੇ ਸਾਕਾਰ ਹੋ ਗਈ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਦੂਜੇ ਵਿਸ਼ਵ ਜੰਗ ਵਿੱਚ ਮੇਰੇ ਪਤੀ ਡਾਕਟਰ ਪ੍ਰਗਟ ਸਿੰਘ ਜੀ ਨੇ ਮਿਲਟਰੀ ਦੀ ਨੌਕਰੀ ਲੈ ਲਈ। ਅੰਮ੍ਰਿਤ ਛਕਣ ਵੇਲੇ ਪੰਜਾਂ ਪਿਆਰਿਆਂ ਨੇ ਮਾਸ ਖਾਣ ਦੀ ਮਨਾਹੀ ਕੀਤੀ ਸੀ, ਪਰ ਉਹਨਾਂ ਪਾਸੋਂ ਮਾਸ ਖਾਧਾ ਗਿਆ। ਹੁਕਮ ਅਨੁਸਾਰ ਸਾਨੂੰ ਮੁੜ ਅੰਮ੍ਰਿਤ ਛਕਣਾ ਪੈਣਾ ਸੀ। ਮੇਰਾ ਮਨ ਉਦਾਸ ਸੀ ਕਿ ਐਤਕੀ ਸ਼੍ਰੀਮਾਨ ਭਾਈ ਸਾਹਿਬ ਰਣਧੀਰ ਸਿੰਘ ਜੀ ਅਤੇ ਬਾਊ ਮੱਲ ਸਿੰਘ ਜੀ ਮੇਰੇ ਹੱਥਾਂ ਦਾ ਬਣਿਆ ਭੋਜਨ ਨਹੀਂ ਛਕਣਗੇ। ਤੀਬਰ ਇੱਛਾ ਅਤੇ ਡੂੰਘੀ ਸ਼ਰਧਾ ਨੇ ਇਸ ਦਾ ਹੱਲ ਲੱਭ ਲਿਆ। ਸੁੱਕੇ ਆਟੇ ਨੂੰ ਘਿਓ ਵਿੱਚ ਭੁੰਨ ਲਿਆ, ਵਿੱਚ ਪੀਸਾ ਖੰਡ ਰਲਾ ਦਿੱਤੀ ਤੇ ਸੁੱਕੇ ਬਦਾਮ ਪੀਸ ਕੇ ਵਿੱਚ ਪਾ ਦਿੱਤੇ। ਮਨ ਵਿੱਚ ਕਿਹਾ ਕਿ ਇਹ ਪੰਜੀਰੀ ਤਾਂ ਉਹ ਛੱਕ ਹੀ ਲੈਣਗੇ। ਪੰਜੀਰੀ ਨੂੰ ਕੋਰੇ ਭਾਂਡੇ ਵਿੱਚ ਪਾ ਕੇ ਉਹਨਾਂ ਦੇ ਲੰਗਰ ਦੀ ਅਲਮਾਰੀ ਵਿੱਚ ਰੱਖ ਦਿੱਤਾ। ਲੰਗਰ ਤਿਆਰ ਕਰਨ ਵਾਲਿਆਂ ਨਾਲ ਪੰਜੀਰੀ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ, ਬੀਬੀ ਤੁਸੀਂ ਤਿਆਰ ਬਰ ਤਿਆਰ ਨਹੀਂ, ਇਹ ਪੰਜੀਰੀ ਭਾਈ ਸਾਹਿਬ ਤੇ ਬਾਊ ਜੀ ਨਹੀਂ ਛਕਣਗੇ। ਮੇਰਾ ਮਨ ਬੁੱਝ ਗਿਆ। ਪੰਜੀਰੀ ਪਈ ਰਹੀ ਤੇ ਮੈਂ ਦੱਸਣ ਦੀ ਜੁਰਅਤ ਵੀ ਨਾ ਕੀਤੀ ਕਿ ਮੈਂ ਕਿਸ ਪਿਆਰ ਨਾਲ ਇਹ ਪੰਜੀਰੀ ਬਣਾਈ ਹੈ। ਮੈਨੂੰ ਯਕੀਨ ਹੋ ਚੁੱਕਾ ਸੀ ਕਿ ਇਹ ਹੁਣ ਪ੍ਰਵਾਨ ਨਹੀਂ ਹੋ ਸਕਦੀ। ਜੱਥੇ ਦਾ ਕੀਰਤਨ ਕਿਤੇ ਦੂਰ ਦੇ ਗੁਰਦੁਆਰਾ ਸਾਹਿਬ ਵਿਖੇ ਸੀ। ਘਰ ਦੀ ਜ਼ਿੰਮੇਵਾਰੀ ਸਦਕਾ ਉਸ ਦਿਨ ਮੈਂ ਉਹਨਾਂ ਦੇ ਨਾਲ ਨਹੀਂ ਸਾਂ ਜਾ ਸਕੀ। ਉਦੋਂ ਹੀ ਜੱਥੇ ਦੇ ਖਾਸ ਵਿਅਕਤੀ ਕਰਨਲ ਪਿਆਰਾ ਸਿੰਘ ਜੀ ਸਾਡੇ ਘਰ ਆ ਪੁੱਜੇ। ਸਤਿਗੁਰੂ ਦੇ ਪਿਆਰੇ ਆ ਮਿਲੇ, ਚਾਹ ਚੜ ਗਿਆ। ਬੈਰਾਗੀ ਜੀਉੜੇ ਕਰਨਲ ਸਾਹਿਬ ਨੇ ਵਾਜਾ ਫੜ ਲਿਆ। ਪ੍ਰੇਮ ਤਰੰਗ ਮਸਤੀ ਵਿੱਚ ਝੂਮਦਿਆਂ ਨੇ ਸ਼ਬਦ ਆਰੰਭ ਕੀਤਾ। ਹਉ ਅੰਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨ ਸਕੋ, ਰਹਾਉ ਆਸਾ ਵਰੀ ਮਹੱਲਾ ਚੌਥਾ। ਕਰਨਲ ਸਾਹਿਬ ਕੀਰਤਨ ਵਿੱਚ ਲਟਬੋਰੇ ਹੋ ਜਾਣ ਅਤੇ ਉਹਨਾਂ ਦੇ ਅੰਦਰੋਂ ਪ੍ਰੇਮ ਦੀਆਂ ਅਜਿਹੀਆਂ ਕਾਂਗਾਂ ਫੁੱਟ ਫੁੱਟ ਕੇ ਨਿਕਲਣ ਕਿ ਬੈਰਾਗ ਦਾ ਇੱਕ ਮੰਡਲ ਹੀ ਛਾ ਗਿਆ। ਜਦੋਂ ਜੱਥਾ ਵਾਪਸ ਸਾਡੇ ਬੁੰਗੇ ਪੁੱਜਾ ਤਾਂ ਮੈਂ ਸ਼ਬਦ ਪੜ ਰਹੀ ਸਾਂ। ਮਾਈ ਮੇਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ, ਹਉ ਹਰ ਬਿਨ ਖਿਨ ਪਲ ਰਹਿ ਨ ਸਕੋ, ਜੈਸੇ ਕਰਹਲ ਬੇਲ ਰਿਝਾਈ रहाओ। हमरा मन बैराग विरक्त भयो, हर दर्शन मीत के ताई, जैसे अल कमला बिन रह न सके, तैसे मुहे हर बिन रह न जाई। राख शरण जगदीशर प्यारे, मुहे शरदा पूर हर गुसाई। जन नानक कै मन अनद होत है, हर दर्शन निमख दिखाई। आसावरी मला चौथा। ए तुक गूंज रही सी, माई मेरो प्रीतम राम बतावो री माई। भाई साहब जी अंदर पुजद्या सार रंगा विच आ गए, अते बाऊ जी नू कहन लगे, प्रीतम राम बतावो। उना दे आउण नाल मेरे मन की दशा होर भी बैरागी गई। भाई साहब ते श्रीमान बाऊ जी जथे समेत उत्थे ही बैठ गए। कीर्तन दा मंडल अनुपम रंगा विच खिड़ गया। पता नहीं किवें मेरे मन विच आया ते मैं अपना एक तारा फड़ लिया अते शब्द आरंभ दिता। आए संत प्राहुणे, कीर्तन हुआ रहन सबाई। भाई गुरदास जी, संत प्राहुणे ता आए हुए ही सन, अते कीर्तन भी रात समय ही हो रहा सी। एवं कीर्तन रंगा विच ही अद्धी रात बीत गई। ता भाई साहब जी कहन लगे, जोगणे लिया हुण पंजीरी। कौन कहंदा है असी तेरे हत्थां दी पंजीरी नहीं खावांगे। उठ लिया पंजीरी। मैं थिड़क दियां लत्तां ते कंबदे हत्थां नाल लोहे दे बाटे विच पा के पंजीरी पेश कीती। सारी संगत विच सनाटा छा गया, कीर्तन बंद हो गया। सब ए आश्चर्य कौतक वेख रहे सन। मैं अपनी छुटत्तन अते भाई साहब दी वडत्तन बारे सोच रही सां, पर चुप छाई होई सी। उन्होंने दो बुरकियां पंजीरी दियां खा लईयां ते फिर कीर्तन शुरू हो गया, जिस दा भोग दूजे दिन दोपहर दे 1 बजे पिया। अजीब मस्ती दा रंग बनिया रहा। फिर असी बोपा राय दे समागम ते 1941-42 अमृतपान कीता।